ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 84 ਤੇ ਗੌਰ ਖੋਸ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਕਿ ਯਿਸੂ ਮਸੀਹ ਨੂੰ ਸਲੀਬ ਉੱਤੇ ਕਿੱਲਾਂ ਦੇ ਨਾਲ ਜੜ ਦਿੱਤਾ ਜਾਂਦਾ ਹੈ। ਅੱਜ ਅਸੀਂ ਇਸੇ ਸਬਕ ਤੇ ਮਜ਼ੀਦ ਤੁਹਾਨੂੰ ਗਿਆਨ ਕਰਾਂਗੇ। ਮਰਕਸ ਬਾਬ 15 ਤੇ ਆਇਤ ਨੰਬਰ 38 ਤੋਂ ਲੈ ਕੇ 41 ਤੱਕ ਮਰਕੂਮ ਏ ਤੇ ਮਕਦਸ ਦਾ ਪਰਦਾ ਉੱਤੋਂ ਤੋਂ ਥੱਲੇ ਤੱਕ ਫਟ ਗਿਆ ਤੇ ਦੋ ਟੋਟੇ ਹੋ ਗਿਆ ਤੇ ਜਿਹੜਾ ਸੂਬੇਦਾਰ ਉਹਦੇ ਸਾਹਮਣੇ ਖਲੋਤਾ ਸੀ ਉਹਨੇ ਉਹਨੂੰ ਇੰਜ ਜਾਨ ਦਿੰਦਿਆਂ ਵੇਖ ਕੇ ਆਖਿਆ, ਬੇਸ਼ੱਕ ਇਹ ਆਦਮੀ ਖੁਦਾ ਦਾ ਬੇਟਾ ਸੀ। ਤੇ ਕਈ ਔਰਤਾਂ ਦੂਰੋਂ ਵੇਖਣ ਡੀਆਂ ਸਨ, ਉਹਨਾਂ ਵਿੱਚ ਮਰੀਅਮ ਮਗਦਦੀਨੀ ਤੇ ਛੋਟੇ ਯਕੂਬ ਤੇ ਯੂਸੇਸ ਦੀ ਮਾਂ ਮਰੀਅਮ ਤੇ ਸਲੋਮੀ ਸਨ। ਜਦੋਂ ਗਲੀਲ ਵਿੱਚ ਸਨ ਇਹ ਉਹਦੇ ਪਿੱਛੇ ਹੋ ਲਿਤੀਆਂ ਤੇ ਉਹਦੀ ਖਿਦਮਤ ਕਰਦੀਆਂ ਸਨ। ਤੇ ਹੋਰ ਵੀ ਬੜੀਆਂ ਸਾਰੀਆਂ ਔਰਤਾਂ ਸਨ ਜਿਹੜੀਆਂ ਉਹਦੇ ਨਾਲ ਯਰੂਸ਼ਲਮ ਵਿੱਚ ਆਈਆਂ ਸਨ। ਯੋਹੰਨਾ ਬਾਬ 19 ਆਇਤ 31 ਤੋਂ 42 ਤੱਕ ਮਰਕੂਮ ਏ ਬਸ ਕਿਉਂਕਿ ਤਿਆਰੀ ਦਾ ਦਿਨ ਸੀ, ਯਹੂਦੀਆਂ ਨੇ ਪਿਲਾਤੂਸ ਨੂੰ ਦਰਖਾਸਤ ਕੀਤੀ ਕਿ ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਵਣ ਤੇ ਲਾਸ਼ਾਂ ਉਤਾਰ ਲਿੱਤੀਆਂ ਜਾਵਣ ਤਾਂ ਕਿ ਸੱਬਤ ਦੇ ਦਿਹਾੜੇ ਸਲੀਬ ਤੇ ਨਾ ਰਵਣ, ਕਿਉਂਕਿ ਉਹ ਸੱਬਤ ਦਾ ਇੱਕ ਖਾਸ ਦਿਨ ਸੀ। ਬਸ ਸਿਪਾਹੀਆਂ ਨੇ ਆ ਕੇ ਪਹਿਲੇ ਤੇ ਦੂਜੇ ਸ਼ਖਸ ਦੀਆਂ ਲੱਤਾਂ ਤੋੜੀਆਂ ਤੇ ਜੋ ਉਹਦੇ ਨਾਲ ਮਸਲੂਬ ਹੋਏ ਸਨ। ਲੇਕਿਨ ਜਦੋਂ ਉਹਨਾਂ ਨੇ ਯਸੂ ਦੇ ਕੋਲ ਆ ਕੇ ਵੇਖਿਆ ਕਿ ਉਹ ਮਰ ਚੁੱਕਿਆ ਤੇ ਉਹਦੀਆਂ ਲੱਤਾਂ ਨਾ ਤੋੜੀਆਂ, ਮਗਰ ਉਹਨਾਂ ਵਿੱਚੋਂ ਇੱਕ ਸਿਪਾਹੀ ਨੇ ਬਾਲੇ ਦੇ ਨਾਲ ਉਹਦੀ ਪਸਲੀ ਛੇਦੀ ਤੇ ਫਿਲਫੋਰ ਉਹਦੇ ਵਿੱਚੋਂ ਖੂਨ ਤੇ ਪਾਣੀ ਬਹਿ ਨਿਕਲਿਆ। ਜਿਹਨੇ ਇਹ ਵੇਖਿਆ ਉਹਨੇ ਗਵਾਹੀ ਦਿੱਤੀ ਏ ਤੇ ਉਹਦੀ ਗਵਾਹੀ ਸੱਚੀ ਏ ਤੇ ਉਹ ਜਾਣਦਾ ਕਿ ਸੱਚ ਕਹਿੰਦਾ ਤਾਂ ਕਿ ਤੁਸੀਂ ਵੀ ਇਮਾਨ ਲਿਆਓ। ਇਹ ਗੱਲਾਂ ਇਸ ਲਈ ਹੋਈਆਂ ਕਿ ਨਵਿਸ਼ਤਾ ਪੂਰਾ ਹੋਵੇ ਕਿ ਉਹਦੀ ਕੋਈ ਹੱਡੀ ਨਾ ਤੋੜੀ ਜਾਏਗੀ। ਫਿਰ ਇੱਕ ਹੋਰ ਨਵਿਸ਼ਤਾ ਕਹਿੰਦਾ ਕਿ ਜਿਹਨੂੰ ਉਹਨਾਂ ਛੇਦਿਆ ਉਹਦੇ ਤੇ ਨਜ਼ਰ ਕਰਨਗੇ। ਇਹਨਾਂ ਗੱਲਾਂ ਤੋਂ ਬਾਅਦ ਇਰਮਿਤਿਆ ਦੇ ਰਹਿਣ ਵਾਲੇ ਯੂਸਫ, ਜੋ ਕਿ ਯਸੂ ਦਾ ਸ਼ਗਿਰਦ ਸੀ, ਲੇਕਿਨ ਯਹੂਦੀਆਂ ਦੇ ਡਰ ਤੋਂ ਖੁਫੀਆ ਤੌਰ ਤੇ ਪਿਲਾਤੂਸ ਕੋਲੋਂ ਇਜਾਜ਼ਤ ਚਾਹੀ ਕਿ ਯਸੂ ਦੀ ਲਾਸ਼ ਲੈ ਜਾਵੇ। ਪਿਲਾਤੂਸ ਨੇ ਇਜਾਜ਼ਤ ਦਿੱਤੀ, ਬਸ ਉਹ ਆ ਕੇ ਉਹਦੀ ਲਾਸ਼ ਲੈ ਗਿਆ ਤੇ ਨਿਕੋਦੀਮਸ ਵੀ ਆਇਆ ਜੋ ਪਹਿਲੇ ਯਸੂ ਦੇ ਕੋਲ ਰਾਤ ਨੂੰ ਗਿਆ ਸੀ ਤੇ 50 ਸੇਰ ਦੇ ਕਰੀਬ ਮੂਰ ਤੇ ਔਦ ਮਿਲਿਆ ਹੋਇਆ ਲਿਆਇਆ। ਬਸ ਉਹਨਾਂ ਨੇ ਯਸੂ ਦੀ ਲਾਸ਼ ਲੈ ਕੇ ਸੂਤੀ ਕੱਪੜੇ ਵਿੱਚ ਖੁਸ਼ਬੂਦਾਰ ਚੀਜ਼ਾਂ ਦੇ ਨਾਲ ਕਫਨਾਇਆ, ਜਾਂ ਜਿਸ ਤਰ੍ਹਾਂ ਦੇ ਯਹੂਦੀਆਂ ਵਿੱਚ ਦਫ਼ਨ ਕਰਨ ਦਾ ਦਸਤੂਰ ਸੀ। ਤੇ ਜਿਸ ਜਗ੍ਹਾ ਉਹ ਮਸਲੂਬ ਹੋਇਆ ਉੱਥੋਂ ਇੱਕ ਬਾਗ ਕੋਲ ਸੀ। ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ ਜਿਹਦੇ ਵਿੱਚ ਕੋਈ ਹਜੇ ਤੱਕ ਰੱਖਿਆ ਨਾ ਗਿਆ ਸੀ। ਬਸ ਉਹਨਾਂ ਨੇ ਯਹੂਦੀਆਂ ਦੀ ਤਿਆਰੀ ਦੇ ਦਿਨ ਦੇ ਬਾਇਸ ਯਿਸੂ ਨੂੰ ਉੱਥੇ ਰੱਖ ਦਿੱਤਾ ਕਿਉਂਕਿ ਇਹ ਕਬਰ ਨਜ਼ਦੀਕ ਸੀ। ਦੋਸਤੋ, ਕਲਾਮੇ ਪਾਕ ਦੀ ਤਲਾਵਤ ਇੱਥੇ ਹੀ ਖਤਮ ਕਰਾਂਗੇ, ਮਗਰ ਯਿਸੂ ਦੀ ਕਹਾਣੀ ਕਬਰ ਤੱਕ ਮਹਦੂਦ ਨਹੀਂ। ਅਸੀਂ ਬੜੀ ਖੁਸ਼ੀ ਦੇ ਨਾਲ ਤੁਹਾਨੂੰ ਅਗਲੇ ਸਬਕ ਵਿੱਚ ਸ਼ਿਰਕਤ ਦੀ ਦਾਵਤ ਦਿੰਦੇ ਹਾਂ ਤੇ ਉਸ ਅਗਲੇ ਸਬਕ ਦਾ ਨਾਂ ਏ ਯਿਸੂ ਜੀ ਉੱਠਿਆ। ਅੱਜ ਅਸੀਂ ਜੋ ਸਿੱਖਿਆ ਉਹ ਸੱਚਮੁੱਚ ਇਨਸਾਨੀ ਅਕਲ ਦੇ ਦਾਇਰੇ ਤੋਂ ਬਾਹਰ ਏ। ਅਸੀਂ ਵੇਖਿਆ ਕਿ ਲੋਕਾਂ ਨੇ ਜ਼ਿੰਦਗੀ ਦੇ ਮਾਲਕ ਯਿਸੂ ਕੋਲੋਂ ਅਦਾਵਤ ਰੱਖੀ ਤੇ ਕਿੱਲਾਂ ਦੇ ਨਾਲ ਜੜ ਕੇ ਉਹਨੂੰ ਸਲੀਬ ਤੇ ਲਟਕਾਇਆ ਤੇ ਮਾਰ ਦਿੱਤਾ। ਹੁਣ ਜੋ ਗੱਲ ਯਾਦ ਰੱਖਣ ਦੇ ਲਾਇਕ ਏ ਉਹ ਇਹ ਵੇ ਕਿ ਯਿਸੂ ਦੀ ਮੌਤ ਖੁਦਾ ਦੇ ਬਣਾਏ ਹੋਏ ਉਸ ਮਨਸੂਬੇ ਦੀ ਤਕਮੀਲ ਸੀ ਜੋ ਉਹਨੇ ਦੁਨੀਆਂ ਬਣਾਉਣ ਤੋਂ ਪਹਿਲੇ ਡਿਜ਼ਾਈਨ ਕੀਤਾ ਹੋਇਆ ਸੀ। ਕੀ ਤੁਸੀਂ ਸੁਣਿਆ ਕਿ ਯਿਸੂ ਨੇ ਸਲੀਬ ਤੇ ਮਰਨ ਤੋਂ ਫੌਰਨ ਪਹਿਲੇ ਕੀ ਫਰਮਾਇਆ ਸੀ? ਉਹਨੇ ਫਰਮਾਇਆ ਕਿ ਤਮਾਮ ਹੋਇਆ। ਯਿਸੂ ਨੇ ਕਿਉਂ ਆਖਿਆ ਕਿ ਤਮਾਮ ਹੋਇਆ? ਉਹਨੇ ਆਖਿਆ ਤਮਾਮ ਹੋਇਆ ਕਿਉਂ? ਉਹਨੇ ਨਜਾਤ ਦਾ ਸਾਰਾ ਕੰਮ ਮੁਕੰਮਲ ਕਰ ਦਿੱਤਾ ਸੀ। ਦੁਨੀਆਂ ਦੇ ਮਜ਼ਹਬ ਵਾਲੇ ਨਹੀਂ ਕਹਿੰਦੇ ਕਿ ਤਮਾਮ ਹੋਇਆ, ਉਹ ਕਹਿੰਦੇ ਨੇ ਕੁਝ ਵੀ ਮੁਕੰਮਲ ਨਹੀਂ ਹੋਇਆ, ਕੁਝ ਤਮਾਮ ਨਹੀਂ ਹੋਇਆ, ਕੁਝ ਪੂਰਾ ਨਹੀਂ ਹੋਇਆ। ਉਹ ਕਹਿੰਦੇ ਨੇ ਚੰਗੇ ਅਮਾਲ ਦੇ ਨਾਲ ਤੁਸੀਂ ਖੁਦ ਨੂੰ ਬਚਾਓਗੇ, ਆਪਣੇ ਗੁਨਾਹਾਂ ਨੂੰ ਮਿਟਾਉਣ ਵਾਸਤੇ ਤੁਹਾਨੂੰ ਖੁਦ ਕੁਝ ਕਰਨਾ ਪਵੇਗਾ। ਅੱਗੇ ਵਧਣ ਦੀ ਕੋਸ਼ਿਸ਼ ਕਰੋ, ਕੰਮ ਕਰਦੇ ਜਾਓ ਤੇ ਕੰਮ ਕਰਦੇ ਰਹੋ, ਕਿਉਂਕਿ ਕੁਝ ਵੀ ਤਮਾਮ ਨਹੀਂ ਹੋਇਆ। ਜੇ ਤੁਸੀਂ ਜੰਨਤ ਚਾਹੁੰਦੇ ਹੋ ਤੇ ਨੇਕੀਆਂ ਕਮਾਓ, ਕੁਰਬਾਨੀਆਂ ਦਵੋ, ਆਪਣੇ ਦੀਨੀ ਫਰਜ਼ ਪੂਰੇ ਕਰੋ, ਨਮਾਜ਼ਾਂ ਪੜ੍ਹੋ, ਰੋਜ਼ੇ ਰੱਖੋ, ਖੈਰਾਤ ਕਰੋ, ਵਗੈਰਾ ਵਗੈਰਾ। ਮਜ਼ਹਬ ਦਾ ਪੈਗਾਮ ਇਹੋ ਹੀ ਹੈ। ਮਗਰ ਇਨਸਾਨ ਵਾਸਤੇ ਖੁਦਾ ਦੀ ਖੁਸ਼ਖਬਰੀ ਇਹ ਵੇ ਕਿ ਤਮਾਮ ਹੋਇਆ, ਇਮਾਨ ਲਿਆਓ, ਨਜਾਤ ਪਾਓ। ਸਾਡੇ ਗੁਨਾਹ ਦੀ ਕੀਮਤ ਮਸੀਹ ਨੇ ਆਪਣੇ ਪਾਕ ਖੂਨ ਦੇ ਨਾਲ ਅਦਾ ਕੀਤੀ। ਮਸੀਹ ਦਾ ਖੂਨ ਗੁਨਾਹਗਾਰਾਂ ਨੂੰ ਸਾਫ਼ ਕਰਦਾ, ਗੁਨਾਹ ਨੂੰ ਜਿਹੜਾ ਕਿ ਨਾ ਪਾ ਕੇ ਉਹਨੂੰ ਮਿਟਾ ਦਿੰਦਾ। ਇਸੇ ਸਬਬ ਤੋਂ ਯਸੂ ਨੇ ਤੋਬਾ ਕਰਨ ਵਾਲੇ ਬਦਕਾਰ ਨੂੰ ਮਰਦੇ ਵੇਲੇ ਆਖਿਆ, ਮੈਂ ਤੈਨੂੰ ਸੱਚ ਕਹਿੰਦਾ ਵਾਂ ਕਿ ਤੂੰ ਅੱਜ ਹੀ ਮੇਰੇ ਨਾਲ ਫਿਰ ਦੋਸਤ ਵਿੱਚ ਹੋਵੇਂਗਾ। ਲੂਕਾ ਬਾਬ 23 ਤੇ ਆਇਤ ਨੰਬਰ 43। ਅਜ਼ੀਜ਼ ਦੋਸਤੋ, ਤੁਹਾਨੂੰ ਗੁਨਾਹ ਦੀ ਸਜ਼ਾ ਤੋਂ ਬਚਾਵਣ ਦਾ ਜਿਹੜਾ ਕੰਮ ਸੀ ਉਹ ਮੁਕੰਮਲ ਹੋ ਚੁੱਕਿਆ। ਖੁਦਾ ਪਾਕ ਯਿਸੂ ਮਸੀਹ ਦੀ ਕੁਰਬਾਨੀ ਕੋਲੋਂ ਖੁਸ਼ ਹੈ, ਮੁਤਮਈਨ ਹੈ। ਜਿਵੇਂ ਸਾਡੇ ਬਾਪ ਦਾਦਾ ਮਸੀਹ ਤੋਂ ਪਹਿਲੇ ਜਾਨਵਰਾਂ ਦੀਆਂ ਕੁਰਬਾਨੀਆਂ ਗੁਜ਼ਰਾਉਂਦੇ ਰਹੇ, ਹੁਣ ਸਾਨੂੰ ਕੁਰਬਾਨੀਆਂ ਗੁਜ਼ਾਰਨ ਦੀ ਕੋਈ ਜ਼ਰੂਰਤ ਨਹੀਂ। ਯਿਸੂ ਮਸੀਹ ਕਾਮਲ ਅਤੇ ਆਖਰੀ ਕੁਰਬਾਨੀ ਹੈ ਜਿਹੜਾ ਸਾਡੇ ਗੁਨਾਹਾਂ ਵਾਸਤੇ ਖੁਦਾ ਦੇ ਹਜ਼ੂਰ ਪੇਸ਼ ਕੀਤੀ ਗਈ। ਹੁਣ ਕੁਝ ਬਾਕੀ ਨਹੀਂ ਜਿਸ ਦੀ ਕੁਰਬਾਨੀ ਕਰਨ ਦੀ ਜ਼ਰੂਰਤ ਪੇਸ਼ ਆਏ, ਸਿਵਾਏ ਇਮਾਨ ਲਿਆਉਣ ਦੇ, ਕਿਉਂਕਿ ਖੁਦਾਵੰਦ ਨੇ ਖੁਦ ਮਸੀਹ ਨੂੰ ਉਹਦੀ ਕੁਰਬਾਨੀ ਦੀ ਤਸਦੀਕ ਕਰ ਦਿੱਤੀ। ਇਸ ਲਈ ਖੁਦਾ ਦੇ ਕਲਾਮ ਵਿੱਚ ਮਰਕੂਮ ਹੈ ਕਿ ਤਮਾਮ ਹੋਇਆ। ਨਬੀਆਂ ਨੇ ਨਜਾਤ ਦਹਿੰਦੇ ਮਸੀਹ ਦੀ ਆਮਦ ਤੋਂ 700 ਸਾਲ ਪਹਿਲੇ ਉਹਦੇ ਦੁੱਖ ਅਤੇ ਉਹਦੀ ਮੌਤ ਦੀ ਬਾਬਤ ਜਿਹੜੀਆਂ ਨਬੂਵਤਾਂ ਕੀਤੀਆਂ ਸਨ, ਯਿਸੂ ਨੇ ਉਹ ਤਮਾਮ ਪੂਰੀਆਂ ਕਰ ਦਿੱਤੀਆਂ। ਚੁਨਾਚੇ ਯਸਾਇਆ ਨਬੀ ਦਾ ਨਵਿਸ਼ਤਾ ਇੰਜ ਆਖਦਾ ਹੈ, ਉਹਦੀ ਯਾਨੀ ਮਸੀਹ ਦੀ ਕਬਰ ਵੀ ਸਰੀਰਾਂ ਦੇ ਦਰਮਿਆਨ ਠਹਿਰਾਈ ਗਈ ਅਤੇ ਉਹ ਆਪਣੀ ਮੌਤ ਵਿੱਚ ਦੌਲਤਮੰਦ ਦੇ ਨਾਲ ਮੋਇਆ, ਹਾਲਾਂਕਿ ਉਹਨੇ ਕਿਸੇ ਤਰ੍ਹਾਂ ਦਾ ਜ਼ੁਲਮ ਨਾ ਕੀਤਾ ਅਤੇ ਉਹਦੇ ਮੂੰਹ ਵਿੱਚੋਂ ਹਰਗਿਜ਼ ਛਲ ਨਾ ਸੀ। ਹਾਲਾਂਕਿ ਉਹ ਸਾਡੀਆਂ ਖਤਾਵਾਂ ਦੇ ਸਬਬ ਤੋਂ ਗਾਇਲ ਕੀਤਾ ਗਿਆ ਅਤੇ ਸਾਡੀ ਬਦਕਾਰੀ ਦੇ ਬਾਇਸ ਕੁਚਲਿਆ ਗਿਆ। ਸਾਡੀ ਹੀ ਸਲਾਮਤੀ ਵਾਸਤੇ ਉਹਦੇ 'ਤੇ ਸਿਆਸਤ ਹੋਈ ਤਾਂ ਕਿ ਉਹਦੇ ਮਾਰ ਖਾਵਣ ਨਾਲ ਅਸੀਂ ਸ਼ਿਫਾ ਪਾਈਏ। ਅਸੀਂ ਸਭ ਭੇਡਾਂ ਦੀ ਮਾਨਿਤ ਭਟਕ ਗਏ, ਸਾਡੇ ਵਿੱਚੋਂ ਹਰ ਇੱਕ ਆਪਣੀ ਰਾਹ ਨੂੰ ਫਿਰਿਆ, ਪਰ ਖੁਦਾਵੰਦ ਨੇ ਸਾਡੀ ਸਭ ਦੀ ਬਦਕਾਰੀ ਉਹਦੇ ਉੱਤੇ ਲੱਦ ਦਿੱਤੀ। ਯਸਾਇਆ ਬਾਬ ਨੰਬਰ 53। ਅੱਜ ਦਾ ਪ੍ਰੋਗਰਾਮ ਸੁਣਨ ਵਾਲੇ ਸਾਥੀਓ, ਕਿ ਤੁਸੀਂ ਨਬੀਆਂ ਦੀਆਂ ਨਵਿਸ਼ਤਾਂ ਦਾ ਯਕੀਨ ਕਰਦੇ ਹੋ? ਕਿ ਤੁਸੀਂ ਇਮਾਨ ਰੱਖਦੇ ਹੋ ਕਿ ਯਿਸੂ ਹੀ ਉਹ ਵਾਹਿਦ ਹਸਤੀ ਹੈ ਜਿਹਨੇ ਨਬੀਆਂ ਦੀਆਂ ਨਬੂਵਤਾਂ ਨੂੰ ਪੂਰਾ ਕੀਤਾ, ਜੋ ਸਾਡੀ ਨਜਾਤ ਅਤੇ ਯਿਸੂ ਦੀ ਕੁਰਬਾਨੀ ਦੇ ਬਾਬਤ ਸਨ? ਕੀ ਹੁਣ ਤੁਹਾਨੂੰ ਸਮਝ ਆਈ ਹੈ ਕਿ ਪਾਕ ਨਜਾਤ ਦਹਿੰਦੇ ਦਾ ਸਲੀਬ 'ਤੇ ਮਰਨਾ ਕਿਉਂ ਜ਼ਰੂਰੀ ਸੀ ਅਤੇ ਕਿਸ ਸਬਬ ਤੋਂ ਸੀ? ਮੈਂ ਅਤੇ ਤੁਸੀਂ, ਅਸੀਂ ਸਭ ਉਹਦੀ ਸਲੀਬੀ ਮੌਤ ਦਾ ਸਬਬ ਬਣੇ। ਸਾਡੇ ਗੁਨਾਹਾਂ ਦੇ ਸਬਬ ਉਹ ਪਾਕ ਬੇਐਬ ਅਤੇ ਬੇਦਾਗ ਬਰੇ ਦੀ ਤਰ੍ਹਾਂ ਕੁਰਬਾਨ ਕੀਤਾ ਗਿਆ। ਉਹ ਮੇਰੀ ਕੁਰਬਾਨੀ ਦਾ ਬਰਾ ਬਣਿਆ, ਉਹ ਮੇਰੇ ਲਈ ਮਰਿਆ। ਅਸੀਂ ਦੋਜ਼ਖ ਦੀ ਅਬਦੀ ਸਜ਼ਾ ਦੇ ਹੱਕਦਾਰ ਸਾਂ, ਲੇਕਿਨ ਖੁਦਾ ਰਹੀਮ ਨੇ ਆਪਣੀ ਕਮਾਲ ਰਹਿਮਤ ਅਤੇ ਨਾਕਾਬਲੇ ਬਿਆਨ ਮੁਹੱਬਤ ਦੇ ਨਾਲ ਯਿਸੂ ਨੂੰ, ਜਿਹਨੂੰ ਉਹ ਆਪਣਾ ਪਿਆਰਾ ਬੇਟਾ ਆਖਦਾ ਏ, ਭੇਜਿਆ ਤਾਂ ਕਿ ਉਹ ਸਾਡੇ ਗੁਨਾਹਾਂ ਦੀ ਸਾਡੀ ਸਜ਼ਾ ਖੁਦ ਸਹੇ। ਇਹੀ ਗੱਲ ਖੁਦਾ ਦਾ ਕਲਾਮ ਇੰਜ ਆਖਦਾ ਏ ਅਤੇ ਬਿਆਨ ਕਰਦਾ ਏ। ਕਿਸੇ ਰਾਸਤਬਾਜ਼ ਦੀ ਖਾਤਰ ਵੀ ਮੁਸ਼ਕਿਲ ਦੇ ਨਾਲ ਕੋਈ ਆਪਣੀ ਜਾਨ ਦੇਵੇਗਾ, ਲੇਕਿਨ ਸ਼ਾਇਦ ਕਿਸੇ ਨੇਕ ਆਦਮੀ ਵਾਸਤੇ ਕੋਈ ਆਪਣੀ ਜਾਨ ਦੇਵਣ ਦੀ ਜ਼ਰੂਰਤ ਕਰੇ। ਲੇਕਿਨ ਖੁਦਾ ਆਪਣੀ ਮੁਹੱਬਤ ਦੀ ਖੂਬੀ ਸਾਡੇ 'ਤੇ ਇੰਜ ਜ਼ਾਹਿਰ ਕਰਦੇ ਕਿ ਜਦੋਂ ਅਸੀਂ ਗੁਨਾਹਗਾਰ ਹੀ ਸਾਂ ਅਤੇ ਮਸੀਹ ਸਾਡੀ ਖਾਤਰ ਮੋਇਆ। ਰੋਮਿਓ ਬਾਬ 5 ਅਤੇ ਆਇਤ ਨੰਬਰ 7-8। ਜਿਹੜਾ ਗੁਨਾਹ ਤੋਂ ਵਾਕਫ ਨਾ ਸੀ ਉਹਨੂੰ ਉਹਨੇ ਸਾਡੇ ਵਾਸਤੇ ਗੁਨਾਹ ਠਹਿਰਾਇਆ ਤਾਂ ਕਿ ਅਸੀਂ ਉਹਦੇ ਵਿੱਚ ਹੋ ਕੇ ਖੁਦਾ ਦੀ ਰਾਸਤਬਾਜ਼ੀ ਹੋ ਜਾਈਏ। ਦੂਜਾ ਕਰੰਥੀਓ ਬਾਬ 5 ਅਤੇ ਆਇਤ ਨੰਬਰ 21। ਖੁਦਾ ਰਹੀਮ ਜੋ ਸਭ 'ਤੇ ਤਰਸ ਖਾਵਣ ਵਾਲਾ ਏ, ਉਹਦੀ ਸਿਤਾਇਸ਼ ਹੋਵੇ। ਤਮਾਮ ਹੋਇਆ। ਖੁਦਾ ਨੇ ਹਜ਼ਰਤ ਇਬਰਾਹਿਮ ਦੀ ਕੁਰਬਾਨੀ ਯਾਨੀ ਈਦ ਉਲ ਅਜ਼ਹਾ ਦਾ ਨਿਸ਼ਾਨ ਪੂਰਾ ਕਰ ਦਿੱਤਾ ਏ, ਉਹੀ ਜਗ੍ਹਾ ਜਿੱਥੇ ਹਜ਼ਰਤ ਇਬਰਾਹਿਮ ਨੇ ਆਪਣੇ ਬੇਟੇ ਦੀ ਜਗ੍ਹਾ ਮੇਂਢਾ ਕੁਰਬਾਨ ਕੀਤਾ। ਬਿਲਕੁਲ ਉਸੇ ਜਗ੍ਹਾ 'ਤੇ ਯਿਸੂ ਬੇਐਬ ਅਤੇ ਪਾਕ ਨਜਾਤ ਦਹਿੰਦਾ ਨੇ ਸਾਡੇ ਗੁਨਾਹਾਂ ਵਾਸਤੇ ਕੁਰਬਾਨ ਹੋਵਣ ਨੂੰ ਆਪਣਾ ਜਾਨੋ ਬਦਨ ਦੇ ਦਿੱਤਾ ਤਾਂ ਕਿ ਸਾਡਾ ਕੁਫਾਰਾ ਬਣੇ, ਤਾਂ ਕਿ ਜੋ ਕੋਈ ਉਹਦੇ 'ਤੇ ਈਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਸ਼ੁਕਰੀਆ। ਜੇ ਇਸ ਕਾਮਿਲ ਕੁਰਬਾਨੀ ਦੇ ਮੁਤਾਲਿਕ ਜੋ ਯਿਸੂ ਨੇ ਸਾਡੇ ਲਈ ਦਿੱਤੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ। ਖੁਦਾ ਤੁਹਾਨੂੰ ਬਰਕਤ ਦੇਵੇ। ਯਿਸੂ ਨੇ ਜਾਨ ਦੇਣ ਤੋਂ ਪਹਿਲੇ ਸਲੀਬ 'ਤੇ ਜੋ ਆਖਿਆ ਉਹਦੇ 'ਤੇ ਤਵੱਜੋ ਕਰੋ। ਯੋਹੰਨਾ ਬਾਬ 19 ਆਇਤ ਨੰਬਰ 30 ਜ਼ਿਹਨ ਵਿੱਚ ਰੱਖਦੇ ਹੋਏ ਇਹਦੇ 'ਤੇ ਗੌਰ ਕਰੋ। ਉਹਨੇ ਆਖਿਆ, ਤਮਾਮ ਹੋਇਆ।
ਹੋਇਆ ਜਦ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ ਕਿ ਆਓ ਯਹੋਵਾ ਦੇ ਘਰ ਚੱਲੀਏ, ਕਿ ਆਓ ਯਹੋਵਾ ਦੇ ਘਰ ਚੱਲੀਏ, ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ ਯਰੂਸ਼ਲਮ
ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।